तनुवाखे गुरु साहिब जियो दंडौत बंदन अनेक बार सर्व कला समरथ दोलन ते राखो प्रभु राखो प्रभु नानक दे कर खथ परम सम्मान योग चवर शतर तख दे मालिक साहिब श्री गुरु ग्रंथ साहिब जी दी पावन पवित्र हाजूरी अंदर गुरुद्वारा मंजी साहिब विखे साहिब श्री गुरु ग्रंथ साहिब महाराज जी दे पहले प्रकाश दिवस नू आप जी भावना दे नाल मना रहे हो। सतगुरु दे दरबार दे कीर्तनिये हजूर दे अमृत बचना दा रस पिन्ना कीर्तन श्रवण करा के गए ने। दास ने निर्धारित समय अंदर रहंदिया होया कुछ बेनतियां आप जी दे समक्ष करनिया ने। आप जी करो कृपालता विचार दी प्रारंभता तो पहला बख्शो आसीस गुरु बख्शी फतेह स्वीकार करो और उच्चारण करो जी वाहे गुरु जी का खालसा वाहे गुरु जी की फतेह। दुनिया विच हर एक मजहब दा आपो अपना धर्म ग्रंथ है ते हर एक मजहब नू भावना अनुसार ओ अत सत्कार योग है पर वाद केवल धन गुरु ग्रंथ साहिब सच्चे पातशाह महाराज जी ने के जेड़े एक सतगुरु दे रूप विच बख्शिश करदे ने ते जिन्ना दा अदब समूह गुरु नानक नाम लेवा सिख संगत अपने तोर सीने तो करदी है। गुरु ग्रंथ साहिब जी नाल संबंधित तीन दिहाड़े हुण सिख जगत बड़ी भावना नाल हर साल मनाउंदा है। उन्हां तिन्हां दिहाड़ियां नूं जे असीं हिस्टोरिकल तौर ते देखिए ते सतगुरु ने अपनी शरीरक हयाती विच ही ओ दिहाड़े बनाए ने। धन गुरु अर्जुन देव जी महाराज उन्हां ने अपनी हयाती विच अपने जीवन काल विच धन गुरु ग्रंथ साहिब दी बाणी संपादित कीती एक जगह ते आप हजूर ने अपनी निगरानी दे थले गुरु ग्रंथ साहिब दा पहला प्रकाश कराया। दूसरा है कि दमदमा साहिब दी धरती ते सन्मान योग भाई साहिब भाई मनी सिंह जी शहीद उन्हां कोलों दशमेश गुरदेव जी ने ਇਹੋ ਜੋ ਬਾਣੀ ਨੂੰ ਆਪਾਂ ਨਮਸਕਾਰ ਕਰਨੇ ਆ ਮੁਕੰਮਲ ਤਰਤੀਬ ਦਿੰਦਿਆਂ ਹੋਇਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਦਰਜ ਕੀਤੀ ਜਿਹਨੂੰ ਸਿੱਖ ਜਗਤ ਕੱਲ੍ਹ ਹੀ ਪਰਸੋਂ ਹੀ ਬੜੀ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਸੰਪੂਰਨਤਾ ਦਿਵਸ ਦੇ ਰੂਪ ਵਿੱਚ ਮਨਾ ਰਿਹਾ ਹੈ। ਉਸ ਤੋਂ ਅੱਗੇ ਹੈ ਤੀਸਰਾ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਦਿਹਾੜਾ ਕਿ ਜਿਸ ਦਿਨ ਨਾਦੇੜ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਸਮੁੱਚੇ ਖਾਲਸਾ ਪੰਥ ਨੂੰ ਇਹ ਸ਼ਬਦ ਕਹਿ ਦਿੱਤੇ ਕਿ ਅਕਾਲ ਪੁਰਖ ਦੀ ਆਗਿਆ ਨਾਲ ਪੰਥ ਸਿਰਜਿਆ ਗਿਆ ਹੈ ਤੇ ਪੰਥ ਨੂੰ ਗੁਰੂ ਦਾ ਹੁਕਮ ਹੈ ਕਿ ਗ੍ਰੰਥ ਤੋਂ ਬਿਨਾਂ ਹੋਰ ਕਿਸੇ ਨੂੰ ਗੁਰੂ ਨਹੀਂ ਜਾਣਨਾ। ਅਸੀਂ ਰੋਜ਼ ਪੜ੍ਹਦੇ ਹਾਂ ਕਿ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਕਹਿ ਗੁਰੂ ਮਾਨਿਓ ਗ੍ਰੰਥ। ਜੋ ਦਾਸ ਨੇ ਬੇਨਤੀਆਂ ਕਰਨੀਆਂ 84 ਤੋਂ ਬਾਅਦ ਇੱਕ ਪੈਂਫਲੈਟ ਧਰਮ ਪ੍ਰਚਾਰ ਕਮੇਟੀ ਨੇ ਛਾਪਿਆ ਸੀ, ਇਹੀ ਦਾਸ ਬੇਨਤੀ ਦਮਦਮਾ ਸਾਹਿਬ ਕਰਕੇ। ਉਹ ਅੱਜ ਅਤ ਲਾਜ਼ਮੀ ਸੀ ਕਿਉਂਕਿ ਅੱਜ ਜ਼ਿਆਦਾਤਰ ਲੋਕ ਸ਼ਬਦ ਗੁਰੂ ਤੋਂ ਤੋੜ ਕੇ ਆਪਣੀ ਦੇਹ ਦੀ ਪੂਜਾ ਵੱਲ ਤੇ ਸੱਚ ਇਹ ਵੀ ਉਹ ਅਨੇਕਾਂ ਤਰ੍ਹਾਂ ਦੇ ਭਰਮ ਖੜੇ ਕਰ ਰਹੇ ਨੇ ਕਿ ਸ਼ਬਦ ਬੋਲੇਗਾ ਕਿਵੇਂ, ਸ਼ਬਦ ਸੁਣੇਗਾ ਕਿਵੇਂ, ਇਹ ਜਗਿਆਸੂ ਦੀ ਭਾਵਨਾ ਨੂੰ ਭਾਗ ਕਿਵੇਂ ਲਾਏਗਾ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀਏ ਤੇ ਅਸੀਂ ਇਕੱਲੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਿਆਂ ਤਿੰਨ ਹਿੱਸਿਆਂ ਵਿੱਚ ਕਰ ਸਕਦੇ ਹਾਂ। ਇੱਕ ਤਾਂ ਹੈ ਇਤਿਹਾਸਕ ਪੱਖ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਪੋਥੀਆਂ ਦਾ ਲਿਆਉਣਾ, ਭਾਈ ਗੁਰਦਾਸ ਸਾਹਿਬ ਦਾ ਲਿਖਣਾ, ਇਹ ਹੈ ਇਤਿਹਾਸਕ ਪੱਖ। ਦੂਸਰਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਢਾਂਚਾ, ਅੰਦਰ ਦੇ ਸਵਰੂਪ ਦੀ ਤਰਤੀਬ, ਰਾਗਾਂ ਦੀ ਤਰਤੀਬ, ਬਾਣੀ ਦਾ ਸਰਲੇਖ, ਬਾਣੀਆਂ ਦੇ ਸਰਲੇਖ 22-12। ਇਸ ਤੋਂ ਇਲਾਵਾ ਹੈ ਗੁਰੂ ਗ੍ਰੰਥ ਸਾਹਿਬ ਦਾ ਰੂਹਾਨੀ ਉਪਦੇਸ਼। ਫਿਰ ਬੇਨਤੀ ਕਰਾਂ, ਪਹਿਲਾ ਇਤਿਹਾਸਕ ਪੱਖ, ਦੂਸਰਾ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਸਰੂਪ ਦੀ ਤਰਤੀਬ ਤੇ ਤੀਸਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਿਲਿਆ ਹੋਇਆ ਸਰਬ ਸਾਂਝਾ ਉਪਦੇਸ਼। ਪਰ ਇਹਦੇ ਨਾਲ ਨਾਲ ਸਿੰਘ ਸਾਹਿਬ ਇੱਕ ਸ਼ਬਦ ਕਹਿ ਰਹੇ ਸਨ ਤਾਂ ਮੇਰੇ ਮਨ 'ਚ ਆਇਆ ਕਿ ਦੇਖੋ ਕਿ ਗੁਰੂ ਗ੍ਰੰਥ ਸਾਹਿਬ ਜਿੱਥੇ ਅਧਿਆਤਮਕ ਜੀਵਨ ਪੱਖੋਂ ਸਾਡੀ ਅਗਵਾਈ ਕਰਦੇ ਨੇ ਉੱਥੇ ਪੰਥ ਤੇ ਸਿੱਖ ਤੇ ਪਰਿਵਾਰ ਵਿੱਚ ਕਦੀ ਵੀ ਨਿੱਜੀ ਜ਼ਰੂਰਤ ਕੋਈ ਬਣ ਆਵੇ ਤੇ ਸਿੱਖ ਭਾਵਨਾ ਵਾਲਾ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕਿਸੇ ਵੱਲ ਝਾਕਦਾ ਨਹੀਂ ਤੇ ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਆਉਂਦਾ ਹੈ ਉਹਨੂੰ ਵਾਕ, ਮੁੱਖ ਵਾਕ, ਆਵਾਜ਼ਾਂ ਜਾਂ ਹੁਕਮਨਾਮਾ ਕਵੇ, ਉਸ ਹੁਕਮਨਾਮੇ ਨੂੰ ਸੱਤ ਕਰਕੇ ਉਹ ਮੰਨਦਾ ਤੇ ਉਸ ਹੁਕਮਨਾਮੇ ਦੀ ਅਗੰਮੀ ਕਲਾ ਵੀ ਵਰਦੀ। ਸਿਰਫ ਜੋ ਦਾਸ ਬੇਨਤੀ ਕਰਨੀ ਚਾਹੁੰਦਾ ਅੱਜ, ਭਾਵਾਂ ਕਿ ਵਿਦਵਾਨ ਸੱਜਣਾ ਨੇ ਹੋ ਸਕਦਾ ਇੱਥੇ ਵਿਚਾਰ ਕੀਤੀ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ ਤੇ ਸਤਿਗੁਰੂ ਕਹਿੰਦੇ ਨੇ ਜਦੋਂ ਤੇਰੇ ਅੰਦਰ ਦੀ ਜੀ ਦੀ ਬਿਰਥਾ ਹੋਵੇ ਕਿਸੇ ਨੂੰ ਦਾ ਦੱਸੀ, ਕਿਸੇ ਨੂੰ ਦੱਸੇਗਾ, ਸੁਣਗੇ ਤੇ ਤੇਰਾ ਮਜ਼ਾਕ ਉਡਾਣਗੇ, ਤੂੰ ਆਪਣੇ ਅੰਦਰ ਦੀ ਪੀੜਾ ਆਪਣੇ ਗੁਰੂ ਨੂੰ ਦੱਸ, ਸੱਚ ਐਵੇਂ ਤੇਰੇ ਜੀ ਦੀ ਬਿਰਥਾ ਦੂਰ ਹੋ ਜਾਏਗੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਕਿਰਪਾ ਨਾਲ। ਜੀ ਕੀ ਬਿਰਥਾ ਹੋਏ ਸੋ ਗੁਰਪੈ ਅਰਦਾਸ ਕਰ, ਜਾਂ ਸਾਹਿਬ ਨੇ ਕਿਹਾ ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਕਾਜ ਤੁਹਾਰੇ ਦੇਹ ਨਿਭਾਹੇ। ਅਸੀਂ ਇੱਕ ਬਚਨ ਪੜ੍ਹਦੇ ਹਾਂ ਆਨੰਦ ਕਾਰਜ ਵੇਲੇ, ਵੈਸੇ ਤਾਂ ਹਰ ਥਾਂ ਤੇ ਢੁਕਦਾ, ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਸਿਰਫ ਤਰਤੀਬ ਮੈਂ ਬੇਨਤੀ ਕਰਨੀ ਚਾਹਾਂਗਾ, ਪਹਿਲੇ ਪ੍ਰਕਾਸ਼ ਤੋਂ ਲੈ ਕੇ ਉਹ ਹੁਕਮ, ਉਹ ਮੁੱਖ ਵਾਕ ਜਿਹਨੂੰ ਸਾਡੇ ਇਤਿਹਾਸ ਨੇ ਸੰਭਾਲ ਕੇ ਰੱਖਿਆ। ਸਭ ਤੋਂ ਪਹਿਲੀ ਗੱਲ ਕਿ ਜੋ ਅੱਜ ਆਪ ਜੀ ਦਿਹਾੜਾ ਮਨਾ ਰਹੇ ਹੋ, ਸ਼੍ਰੀ ਰਾਮਸਰ ਸਾਹਿਬ ਤੋਂ ਧੰਨ ਬਾਬਾ ਬੁੱਢਾ ਸਾਹਿਬ ਜੀ, ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਚਵਰ ਕਰ ਰਹੇ ਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਲੈ ਕੇ ਹਰਿਮੰਦਰ ਸਾਹਿਬ ਦੇ ਅੰਦਰ ਪਹੁੰਚੇ। ਪਹਿਲੀ ਗੱਲ ਤਾਂ ਇਹ ਕਿ ਪ੍ਰਕਾਸ਼ ਬਾਅਦ ਵਿੱਚ ਕੀਤਾ ਗਿਆ, ਪਹਿਲਾਂ ਅਸਥਾਨ ਬਣਾਇਆ ਗਿਆ ਕਿ ਜਿਸ ਅਸਥਾਨ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਣਾ ਹੈ। ਅਸਥਾਨ ਪਹਿਲਾਂ ਹੈ, ਪ੍ਰਕਾਸ਼ ਬਾਅਦ ਵਿੱਚ ਹੋਇਆ ਹੈ। ਜਦੋਂ ਬਾਬਾ ਬੁੱਢਾ ਸਾਹਿਬ ਹਰਿਮੰਦਰ ਸਾਹਿਬ ਪਹੁੰਚਦੇ ਨੇ, ਸਿੱਖ ਇਤਿਹਾਸ ਕਹਿੰਦਾ ਹੈ ਉਹ ਹੋ ਸਕਦਾ ਸੁਬਾਹ ਆਪ ਨੂੰ ਸੁਣਾਇਆ ਗਿਆ ਹੋਵੇ, ਹਜ਼ੂਰ ਨੇ ਜਿਹੜੇ ਸ਼ਬਦ ਕਹਿ ਤਵਾਰੀਖੀ ਗ੍ਰੰਥਾਂ ਵਿੱਚ ਨੇ ਕਿ ਬੁੱਢਾ ਸਾਹਿਬ ਖੋਲੋ ਗ੍ਰੰਥ, ਜਿਹਨੂੰ ਆਪਾਂ ਪ੍ਰਕਾਸ਼ ਕਹਿ ਰਹੇ ਹਾਂ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਖੋ ਆਵਾਜ਼, ਕਿਉਂਕਿ ਸ਼ਬਦ ਤਬਦੀਲ ਹੁੰਦਾ ਰਿਹਾ ਵਕਤ ਦੇ ਨਾਲ। ਅੱਜ ਅਸੀਂ ਲਿਖਦੇ ਹਾਂ ਹੁਕਮਨਾਮਾ, ਕਦੀ ਇਹ ਸ਼ਬਦ ਆਵਾਜ਼ ਸੀ, ਕਦੀ ਇਹ ਸ਼ਬਦ ਆਵਾਜ਼ਾਂ ਬਣਿਆ, ਕਦੀ ਇਸ ਲਈ ਸ਼ਬਦ ਵਾਕ ਵਰਤਿਆ, ਕਦੀ ਮੁੱਖ ਵਾਕ ਵਰਤਿਆ, ਤੇ ਅੱਜ ਜਦੋਂ ਅਸੀਂ ਹੁਕਮਨਾਮਾ ਕਹਿੰਦੇ ਹਾਂ, ਇਹਦਾ ਮਤਲਬ ਕਿ ਜੋ ਸ਼ਬਦ ਸਿੰਘ ਸਾਹਿਬ ਗੁਰੂ ਗ੍ਰੰਥ ਸਾਹਿਬ ਚੋਂ ਸੁਣਾ ਰਹੇ ਨੇ ਉਹਨੂੰ ਕੇਵਲ ਮੰਨਣਾ ਹੈ, ਉਹਦੇ ਉੱਤੇ ਤਰਕ ਰੰਚਕ ਮਾਤਰ ਨਹੀਂ ਕਰਨਾ। ਹੁਕਮ ਮੰਨਿਆ ਜਾਂਦਾ ਹੈ। ਹਜ਼ੂਰ ਨੇ ਉਸ ਦਿਨ ਸ਼ਬਦ ਕਹਿ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਖੋ ਆਵਾਜ਼, ਸੁਣੈ ਸਾ ਪੰਥ। ਸੰਤੋਖ ਸਿੰਘ ਭਾਈ ਸਾਹਿਬ ਲਿਖਦੇ ਨੇ ਕਿ ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ, ਤੇ ਉਹ ਪਵਿੱਤਰ ਬਚਨ ਸਨ ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹਦਾ ਮਤਲਬ ਕਿ ਹਜ਼ੂਰ ਆਪਣੀ ਹਯਾਤੀ ਵਿੱਚ ਆਪ ਉਸ ਪਵਿੱਤਰ ਸ਼ਬਦ ਨੂੰ, ਹੁਕਮ ਨੂੰ ਸੰਗਤ ਵਿੱਚ ਬੈਠ ਕੇ ਸੀ ਝੁਕਾ ਕੇ ਸੁਣਿਆ ਹੈ। ਅੱਜ ਵੀ ਸੁਬਹਾ ਕੀਰਤਨ ਹੁੰਦਾ, ਸੰਗਤਾਂ ਮੱਥਾ ਟੇਕਦੀਆਂ ਨੇ, ਪਰ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਆਉਂਦਾ, ਸਨਮਾਨਯੋਗ ਸਿੰਘ ਸਾਹਿਬਾਨ ਹੁਕਮ ਲੈਂਦੇ ਨੇ, ਤੇ ਸਾਰੀ ਸੰਗਤ ਅਦਬ ਨਾਲ ਇਕਾਗਰ ਹੋ ਕੇ ਉਸ ਆਏ ਹੋਏ ਸ਼ਬਦ ਨੂੰ ਧਿਆਨ ਨਾਲ ਸੁਣਦੀ ਏ। ਇਹਦਾ ਮਤਲਬ ਜੋ ਸੁਣਿਆ ਜਾ ਰਿਹਾ ਹੈ ਉਹ ਗੁਰੂ ਗ੍ਰੰਥ ਸਾਹਿਬ ਬੋਲ ਕੇ ਸਾਨੂੰ ਉਪਦੇਸ਼ ਦਿੰਦੇ ਪਏ। ਉਸ ਤੋਂ ਅੱਗੇ ਤੁਰੀਏ, ਹਜ਼ੂਰ ਨਦੇੜ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਮੁਕੰਮਲ ਤੱਕ ਰਾਈ, ਸੰਪੂਰਨ ਤੱਕ ਰਾਈ। ਉੱਥੇ ਜਦੋਂ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਮੁਕੰਮਲ ਤੱਕ ਰਾਈ, ਤੇ ਸਿੱਖ ਇਤਿਹਾਸ ਕਹਿੰਦਾ ਹੈ ਕਿ ਹੁਕਮਨਾਮਾ ਆਇਆ ਸੀ, ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਏ ਖਮਾਰੀ, ਅਵਰ ਨਾ ਸੂਝੈ ਦੂਜੀ ਠਹਾਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲਿਖੋ ਉਭਾਰੀ, ਸੰਤ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਖੋ ਇਹ ਬਾਰੀ। ਉੱਥੇ ਸੰਪੂਰਨਤਾ ਤੋਂ ਬਾਅਦ ਕਿਹਾ ਜਾਂਦਾ ਹਜ਼ੂਰ ਦੀ ਪਵਿੱਤਰ ਬਾਣੀ ਦਾ ਇਹ ਹੁਕਮ ਆਇਆ। ਉਸ ਤੋਂ ਅੱਗੇ ਗੁਰਦੇਵ ਨਦੇੜ ਪਹੁੰਚਦੇ, ਸਿਰਫ ਸੰਖੇਪ ਜੀਆਂ ਬੇਨਤੀਆਂ ਨੇ, ਇਸ ਕਰਕੇ ਪ੍ਰਕਰਨ ਲਿਆ ਕੇ ਗੁਰਸਿੱਖੋ, ਧੰਨ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਇੱਕ ਅਦ੍ਰਿਸ਼ਟ ਸ਼ਕਤੀ ਸਮੋਹ ਕੇ ਬੈਠਾ ਹੋਇਆ ਹੈ। ਉਸ ਅਦ੍ਰਿਸ਼ਟ ਸ਼ਕਤੀ ਨੂੰ ਨਿਰੰਕਾਰੀ ਅਬਚਲੀ ਜੋਤ ਆਪਾਂ ਕਹਿ ਸਕਨੇ ਹਾਂ, ਕਿਉਂਕਿ ਇਹ ਸ਼ਬਦ ਇਹ ਬਾਣੀ ਕਿਸੇ ਮਜ਼ਹਬ ਦੇ ਪਿੱਛੇ ਲਾ ਕੇ ਨਹੀਂ ਆਈ। ਬੇਨਤੀ ਧਿਆਨ ਨਾਲ ਸੁਣਿਓ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਕੇਵਲ ਰੱਬੀ ਨਿਰਮਲ ਉਹ ਗਿਆਨ ਹੈ ਜੋ ਗੁਰਦੇਵ ਦੇ ਭਗਤਾਂ ਦੇ ਹਿਰਦੇ ਤੇ ਪ੍ਰਕਾਸ਼ਿਤ ਹੋਇਆ। ਇਹਨੂੰ ਤਾਂ ਧੁਰ ਕੀ ਬਾਣੀ ਕਹਿੰਦੇ ਆ, ਇਹ ਆਈ ਉਹਨਾਂ ਦੇ ਅੰਦਰ ਜਿਹੜੇ ਧੁਰ ਦੇ ਨਾਲ ਜੁੜੇ ਹੋਏ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਤਾਂ ਆਪਣੀ ਰਸਨਾ ਤੋਂ ਮਾਂਜ ਕੀ ਵਾਰ ਇੱਕ ਬਚਨ ਕਿਹਾ ਹੈ, ਉਹਦੇ ਅਰਥ ਵਿਦਵਾਨ ਸੱਜਣਾ ਨੇ ਵੀ ਕੀਤੇ। ਹਜ਼ੂਰ ਨੇ ਪਰਿਪੂਰਨ ਪਰਮਾਤਮਾ ਦੇ ਦਰ ਦੇ ਉੱਤੇ ਪਹੁੰਚ ਕੇ ਆਪਣੇ ਆਪ ਨੂੰ ਇੱਕ ਨਿੱਕਾ ਜਿਹਾ ਨੀਵਾਂ ਜਿਹਾ ਢਾਡੀ ਕਿਹਾ ਹੈ। ਸ਼ਬਦ ਵੱਲ ਧਿਆਨ ਦਿਆ ਜੇ ਮੈਂ ਆਵਾਂਗਾ ਪ੍ਰਕਰਨ ਵਿੱਚ, ਕਹਿੰਦੇ ਨੇ ਸਾਨੂੰ ਬੇਕਾਰ ਨੂੰ ਪਰਮਾਤਮਾ ਨੇ ਆਪਣੇ ਕੋਲ ਬੁਲਾਇਆ। ਕਹਿੰਦੇ ਨੇ ਦੋ ਉਹਨਾਂ ਨੇ ਕਿਰਪਾ ਕੀਤੀਆਂ, ਇੱਕ ਤਾਂ ਆਪਣੀ ਸਿਫਤ ਸਲਾਹ ਦੀ ਪੋਸ਼ਾਕ ਸਾਨੂੰ ਦੇ ਦਿੱਤੀ, ਦੂਜਾ ਨਾਮ ਅੰਮ੍ਰਿਤ ਦਾ ਭੋਜਨ ਦੇ ਦਿੱਤਾ। ਜਦੋਂ ਸਿਫਤ ਸਲਾਹ ਦਾ ਕੱਪੜਾ ਮਿਲਿਆ, ਨਾਮ ਅੰਮ੍ਰਿਤ ਦਾ ਭੋਜਨ ਦਿੱਤਾ, ਕਹਿਣ ਲੱਗੇ ਲੈ ਢਾਡੀ ਤੂੰ ਤ੍ਰਿਪਤ ਹੋਇਆ ਤੇ ਲੋਕਾਂ ਤਾਈਂ ਤ੍ਰਿਪਤ ਕਰ ਤੇ ਪ੍ਰਚਾਰ ਵੱਲ ਤੁਰ। ਤੇ ਪ੍ਰਚਾਰ ਕਿਸ ਢੰਗ ਨਾਲ ਕੀਤਾ? ਕਹਿਣ ਲੱਗੇ ਮੈਂ ਢਾਡੀ ਨੇ ਸ਼ਬਦ ਦੀ ਚੋਟ ਨਾਲ, ਸ਼ਬਦ ਦੇ ਡੰਕੇ ਨਾਲ ਪੂਰੇ ਸੰਸਾਰ ਦੇ ਉੱਤੇ ਸਤ ਨਾਮ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ। ਸਤਿਗੁਰੂ ਦੀ ਪਵਿੱਤਰ ਪੌੜੀ ਹੈ, ਉਹਦੇ ਵਿੱਚ ਵੀ ਜ਼ਿਕਰ ਸ਼ਬਦ ਦਾ ਹੈ। ਹਉ ਢਾਡੀ ਵੇਕਾਰ ਕਾਰੈ ਲਾਇਆ, ਜਿੱਥੇ ਇਹ ਹਉ ਸ਼ਬਦ ਆਇਆ ਨਾ, ਇਹ ਖੰਗਤਾ ਦਾ ਪ੍ਰਤੀਕ ਨਹੀਂ, ਇਸ ਵਿੱਚ ਮੈਂ ਅਭਾਵ ਹੈ। ਹਉ ਢਾਡੀ ਵੇਕਾਰ ਕਾਰੈ ਲਾਇਆ, ਰਾਤ ਦਿਹੋ ਕੈ ਵਾਰ ਧੁਰੋਂ ਫੁਰਮਾਇਆ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਦਾ ਰੱਜ ਤਿੰਨੀ ਸੁਖ ਪਾਇਆ। ਤੇ ਅਗਲੀ ਤੋਂ ਗੁਰਦੇਵ ਕਹਿੰਦੇ ਢਾਡੀ ਕਰੈ ਪਸਾਓ ਸ਼ਬਦ ਵਜਾ। ਉਹ ਸ਼ਬਦ ਦੀ ਕਿਰਪਾ ਨਾਲ ਬਾਣੀ ਦੀ ਬਖਸ਼ਿਸ਼ ਨਾਲ ਹੁਣ ਧੰਨ ਗੁਰੂ ਕਲਗੀਧਰ ਸਵਾਮੀ ਜੀ ਨਦੇੜ ਦੀ ਧਰਤੀ ਤੇ ਪਹੁੰਚਦੇ ਤਾਂ ਵਿੱਚੋਂ ਟਿਊਕ ਮਾਤਰ ਅਰਜ਼ ਕੀਤੀ ਇਹ ਰੱਬੀ ਗਿਆਨ ਹੈ ਇਸ ਵਿੱਚੋਂ ਸ਼ਕਤੀ ਅਦ੍ਰਿਸ਼ਟ ਸਮੋਈ ਹੈ ਜੋ ਸਾਡੇ ਅੰਦਰ ਦੇ ਸੁੱਕੇ ਪਾਨੂੰ ਖਰਿਆਵਲ ਵੀ ਤਬਦੀਲ ਕਰਦੀ ਏ ਤੇ ਜਿਹੜੇ ਬੇਤਰਤੀਬੇ ਸਮਾਜ ਨੂੰ ਕਿਸੇ ਮਰਿਆਦਾ ਤੇ ਤਰਤੀਬ ਜੀਵਨ ਦੀ ਜੁਗਤ ਦਿੰਦੀ ਹੈ ਮਹਾਰਾਜ ਨਦੇੜ ਗਏ ਨੇ ਉੱਥੇ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਆਪਣੇ ਪਿਆਨੇ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਭਾਵੇਂ ਸਾਨੂੰ ਭੱਟਾਂ ਦੀਆਂ ਵਹੀਆਂ ਵਿੱਚੋਂ ਗਵਾਹੀ ਮਿਲੇਗੀ ਕੇਸਰ ਸਿੰਘ ਛਿੱਬਰ ਦੇ ਗ੍ਰੰਥ ਚੋਂ ਮਿਲਦੀ ਹੈ ਮੈਂ ਸਿਰਫ ਸੰਖੇਪ ਜੀ ਬੇਨਤੀ ਕਰਾਂਗਾ ਇਤਿਹਾਸ ਕਹਿੰਦਾ ਕਿ ਉੱਥੇ ਮੱਥਾ ਟੇਕਦਿਆਂ ਹਜ਼ੂਰ ਨੇ ਰਸਮੀ ਤੌਰ ਤੇ ਸਮੁੱਚੇ ਪੰਥ ਨੂੰ ਹੁਕਮ ਕੀਤਾ ਕਿ ਮੇਰੀ ਜਗ੍ਹਾ ਗ੍ਰੰਥ ਸਾਹਿਬ ਜੀ ਕੋ ਗੁਰੂ ਜਾਣਨਾ ਜੋ ਸਿੱਖ ਜਾਣੇਗਾ ਇਸ ਕੀ ਕਾਲ ਥਾਂ ਪਏਗੀ ਦੂਸਰਾ ਬਚਨ ਕੇਸਰ ਸਿੰਘ ਛਿੱਬਰ ਦਾ ਹੈ ਕਹਿੰਦੇ ਨੇ ਸੰਗਤਾਂ ਨੇ ਪੁੱਛਿਆ ਗਰੀਬ ਨਿਵਾਜ ਇਹ ਜੋ ਸੰਗਤ ਹੈ ਤੇਰੀ ਇਸ ਦਾ ਕੀ ਹਵਾਲ ਆਪ ਪਿਆਨਾ ਕਰ ਲੱਗੇ ਹੋ ਆ ਜੋ ਸੰਗਤ ਆਪ ਜੀ ਦੇ ਪਿੱਛੇ ਤੇ ਉੱਤਰ ਮਿਲਿਆ ਬਚਨ ਕੀਤਾ ਗ੍ਰੰਥ ਹੈ ਗੁਰੂ ਲੜ ਪਕੜੋ ਆਕਾ ਫਿਰ ਸ਼ਬਦ ਸਰਵਣ ਗਰੀਬ ਨਿਵਾਜ ਇਹ ਜੋ ਸੰਗਤ ਹੈ ਤੇਰੀ ਇਸ ਦਾ ਕੀ ਹਵਾਲ ਬਚਨ ਕੀਤਾ ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ ਆਪਸ ਵਿੱਚ ਪਿਆਰ ਕਰਨਾ ਪੰਥ ਦੇ ਵਾਧੇ ਨੂੰ ਲੋਚਣਾ ਆਗਿਆ ਸ਼ਬਦ ਗ੍ਰੰਥ ਸਾਹਿਬ ਕੀ ਕਰਨੀ ਸ਼ਬਦ ਦੀ ਖੋਜਣਾ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਨੇ ਗੁਰਗੱਦੀ ਦਿੰਦਿਆਂ ਮੱਥਾ ਜਦੋਂ ਟੇਕਿਆ ਭਾਵੇਂ ਕਿ ਇਸ ਪੈਂਫਲੇਟ ਵਿੱਚ ਲਿਖਿਆ ਸੀ ਕਿ ਹੁਕਮਨਾਮਾ ਆਇਆ ਮਾਰੂ ਮਹੱਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਪਰ ਸੱਚਖੰਡ ਦੀ ਇੱਕ ਰਵਾਇਤ ਹੈ ਪਰੰਪਰਾ ਹੈ ਉੱਥੋਂ ਦੀ ਜੋ ਜ਼ਮੀਨੀ ਹੈ ਉੱਥੇ ਕਿਹਾ ਜਾਂਦਾ ਹੈ ਕਿ ਗੁਰੂ ਕਲਗੀਧਰ ਜੀ ਨੇ ਜਦੋਂ ਮੱਥਾ ਟੇਕਿਆ ਤੇ ਹੁਕਮ ਆਇਆ ਕਿ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਬਦ ਸੁਖ ਪਾਇਆ ਰਾਂ ਕਹਿੰਦੇ ਤਾਂ ਇਹ ਨਾਮ ਰੱਖਿਆ ਤੇ ਜਿਹੜਾ ਆ ਸ਼ਬਦ ਸੀ ਕਿ ਮਾਰੂ ਮਹੱਲਾ ਪੰਜਵਾਂ ਖੁੱਲਿਆ ਕਰਮ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸ਼ਰਮ ਥਾਕਾ ਪਾਏ ਬਿਸ਼ਰਾਮਾ ਮਿਟ ਗਈ ਸਗਲੀ ਤਾਈ ਅਬ ਮੋਹਿ ਜੀਵਨ ਪਦਵੀ ਪਾਈ ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸ਼ਰਨਾਈ ਸਾਧਾ ਹਜ਼ੂਰ ਹਾਜ਼ਰ ਹੈ ਨਾਜ਼ਰ ਕਹਤੈ ਨਾ ਭਇਓ ਦੁਰਾਈ ਉੱਥੋਂ ਦੀ ਹਕੀਕਤ ਕਹਿੰਦੀ ਹੈ ਕਿ ਜਦੋਂ ਹਜ਼ੂਰ ਨੇ ਪਿਆਨਾ ਕੀਤਾ ਤੇ ਇਸ ਸ਼ਬਦ ਦਾ ਕੀਰਤਨ ਕੀਤਾ ਗਿਆ ਕਿ ਅਬ ਮੋਹਿ ਜੀਵਨ ਪਦਵੀ ਪਾਈ ਮੁੱਖ ਦੀ ਗੱਲ ਕੀ ਕਿ ਗੁਰੂ ਕਾਲ ਵਿੱਚ ਇਹ ਤਿੰਨ ਦਿਹਾੜੇ ਨੇ ਤੇ ਤਿੰਨਾਂ ਦਿਹਾੜਿਆਂ ਤੇ ਹਜ਼ੂਰ ਖੁਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਹੋਏ ਸ਼ਬਦ ਨੂੰ ਸੁਣਦੇ ਨੇ ਤੇ ਸੰਗਤ ਨੂੰ ਬੈਠ ਕੇ ਸੁਣ ਲਈ ਪ੍ਰੇਰਦੇ ਨੇ ਇਹਦਾ ਮਤਲਬ ਤਿਆਰੀ ਹੋ ਰਹੀ ਹੈ ਕਿ ਸਰੀਰਕ ਤੌਰ ਤੇ ਜਦੋਂ ਆਪਣੇ ਆਪ ਨੂੰ ਇੱਕ ਪਾਸੇ ਕਰਨੇ ਤੇ ਸਿੱਖ ਸੰਗਤ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਆਗਿਆ ਵੀ ਚੱਲੇ ਉਸ ਤੋਂ ਬਾਅਦ ਜਦੋਂ ਸਿੱਖ ਕੌਮ ਤੇ ਕਦੀ ਕੋਈ ਮੁਸੀਬਤ ਆਈ ਕਦੋਂ ਕੋਈ ਮਸਲਾ ਬਣਿਆ ਉਦੋਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲੈ ਗਏ ਤੇ ਜੋ ਕੁਝ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਨੇ ਹੋਏ ਸੱਚ ਐਵੇਂ ਇੱਕ ਇੱਕ ਬਚਨ ਉਹ ਸਦੀਵ ਕਾਲ ਵਾਸਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਜੋੜ ਗਿਆ ਮੈਂ ਸੰਖੇਪ ਚ ਬੇਨਤੀ ਕਰਾਂਗਾ ਸਨ 1763 ਦੀ ਘਟਨਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਇਹ ਘਟਨਾ ਹੈ ਕਿ ਖਾਲਸਾ ਪੰਥ ਦੇ ਸੱਚਮੁੱਚ ਉਹ ਆਗੂ ਜੋ ਬਾਣੀ ਔਰ ਬਾਣੇ ਦੇ ਧਾਰਨੀ ਨੇ ਸੱਚ ਇਹ ਕਿ ਸਰਦਾਰ ਜੱਸਾ ਸਿੰਘ ਆਲੋਵਾਲੀਆ ਸੁਲਤਾਨੇ ਉਲ ਕੌਮ ਕੱਲਾ ਉਹ ਖੜਕਦਾ ਤੇਗਦਾ ਹੀ ਧਣੀ ਨਹੀਂ ਸੱਚ ਐਵੇ ਉਹ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮਹਾਨ ਕੀਰਤਨੀਏ ਉਹ ਕੀਰਤਨ ਕਰਨ ਵਾਲੇ ਵੀ ਨੇ ਹੁਣ ਇੱਥੇ ਅਕਾਲ ਤਖਤ ਸਾਹਿਬ ਤੇ ਸਿੱਖ ਆਗੂ ਬੈਠੇ ਨੇ ਤੇ ਕਸੂਰ ਤੋਂ ਇੱਕ ਬ੍ਰਾਹਮਣ ਆਇਆ ਉਹਨੇ ਆ ਕੇ ਇੱਕ ਬੇਨਤੀ ਕੀਤੀ ਕਿ ਖਾਲਸਾ ਜੀ ਕਿ ਕਸੂਰ ਦਾ ਹਾਕਮ ਉਸਮਾਨ ਖਾਂ ਉਹਨੇ ਇੰਨਾ ਹੀ ਅੱਤ ਚੁੱਕੀ ਹੋਈ ਹੈ ਕਿਸੇ ਬੇਟੀ ਦੀ ਕਿਸੇ ਧੀ ਦੀ ਕਿਸੇ ਭੈਣ ਦੀ ਕਿਸੇ ਪਰਿਵਾਰ ਦੀ ਇੱਜ਼ਤ ਉੱਤੇ ਮਹਿਫੂਜ਼ ਨਹੀਂ ਅੱਜ ਉਹਨੇ ਮੇਰੇ ਘਰ ਨੂੰ ਖੱਤ ਪਾਇਆ ਤੇ ਮੈਂ ਤੁਹਾਡੇ ਕੋਲ ਫਰਿਆਦੀ ਹੋ ਕੇ ਆਇਆ ਇੱਕ ਕਿਰਪਾ ਕਰੋ ਜੇ ਕੋਈ ਮੇਰਾ ਘਰ ਬਚਾ ਸਕਦਾ ਤੇ ਕੇਵਲ ਖਾਲਸਾ ਪੰਥ ਬਚਾ ਸਕਦਾ ਮੇਰੀ ਮਦਦ ਕਰੋ ਉਸ ਜ਼ਾਲਮ ਨੂੰ ਸੋਧਣਾ ਜ਼ਰੂਰੀ ਹੈ ਇੱਥੇ ਸੰਗਤ ਸੀ ਸਿੱਖ ਸਨ ਥੋੜੀ ਗਿਣਤੀ 'ਚ ਇਹਦਾ ਜ਼ਿਕਰ ਕੀਤਾ ਰਤਨ ਸਿੰਘ ਭੰਗੂ ਹੁਣਾਂ ਨੇ। ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਮੈਂ ਸਿਰਫ 2 ਸਤਰਾਂ ਲਾਂਗਾ, ਜ਼ਿਆਦਾ ਡਿਟੇਲ 'ਚ ਨਹੀਂ। ਕਹਿੰਦੇ ਉਸ ਵਕਤ ਇੱਕ ਦੁਬਧਾ ਖੜੀ ਹੋਈ ਕਈਆਂ ਮਨਾਂ 'ਚ ਕਿ ਦੇਖੋ ਉਹਦੇ ਕੋਲ 12 ਕਿਲੇ ਨੇ, ਉਸ ਦੇ ਕੋਲ ਫੌਜਾਂ ਨੇ, ਤੇ ਆਪਾਂ ਤਾਂ ਗਿਣਤੀ ਦੇ ਥੋੜਿਆਂ। ਕੁਝ ਕੁ ਲੋਕਾਂ ਦੇ ਅੰਦਰ ਖਿਆਲ ਆਇਆ ਤੇ ਕਹਿਣ ਲੱਗੇ ਆਪਾਂ ਆਪਸ ਵਿੱਚ ਬਹਿਸ ਮੁਬਹਿਸਾ ਕਰਨ ਦੀ ਥਾਂ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਜਾ ਕੇ ਕਿਉਂ ਨਹੀਂ ਪੁੱਛ ਲੈਂਦੇ। ਰਤਨ ਸਿੰਘ ਭੰਗੂ ਹੁਣਾਂ ਨੇ ਉਸ ਅਰਦਾਸ ਦੀਆਂ 2 ਤੁਕਾਂ ਲਿਖੀਆਂ ਨੇ। ਮੈਂ ਕਹਿੰਦਾ ਸਿਦਕ ਵਾਲਿਆਂ ਦੀ ਅਰਦਾਸ ਦੇਖੋ, ਉਹਨਾਂ ਨੇ ਸਾਹਮਣੇ ਖਲੋ ਕੇ ਕਿਹਾ ਤੂੰ ਗੁਰੂ ਗ੍ਰੰਥ ਸੱਚੀ ਹੈ ਦੇਹ, ਇਹ ਸ਼ਬਦ ਵਰਤੇ ਕਿ ਗੁਰੂ ਗ੍ਰੰਥ ਸਾਹਿਬ ਤੁਸੀਂ ਪ੍ਰਗਟ ਗੁਰੂ ਕੀ ਦੇਹ ਹੋ, ਵਰਤਮਾਨ ਸਾਡੇ ਸਮਰੱਥ ਗੁਰੂ ਹੋ ਤੇ ਜੁਗੋ ਜੁਗ ਅਟਲ ਰਹਿਣ ਵਾਲੇ ਗੁਰੂ ਹੋ। ਸ਼ਬਦ ਨੇ ਤੂੰ ਗੁਰੂ ਗ੍ਰੰਥ ਸੱਚੀ ਹੈ ਦੇਹ, ਸਿੱਖ ਸੰਗਤ ਕੋ ਸੱਚ ਵਾਕ ਦੇ। ਅੱਗੇ ਭੰਗੂ ਸਾਹਿਬ ਲਿਖਦੇ ਨੇ ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਬਸੰਤ ਵਾਰ ਕੋ ਆਇਓ ਲੇਖਾ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਨ ਵਿੱਚ ਦਿਓ ਖੜੋਵਾ, ਰੋਗ ਸੋਗ ਸਾ ਮਿਟ ਗਏ ਨਿਤ ਨਵਾ ਨਰੋਵਾ, ਦਿਨ ਰਹਿਣ ਨਾਮ ਧਿਆਏ ਦਾ ਫਿਰ ਨਾ ਮੋਵਾ। ਇੱਕੋ ਦਮ ਸੰਗਤ ਵਿੱਚ ਖੁਸ਼ੀ ਦੌੜ ਗਈ ਕਿ ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦਿੱਤੀ ਹੈ, ਭਾਵੇਂ 12 ਕਿਲੇ ਨੇ ਪਰ ਜਿੱਤ ਸਾਡੀ ਹੀ ਹੋਵੇ। ਜਦੋਂ ਸਿੱਖ ਤੁਰੇ, ਸ਼ਬਦ ਸੁਣਿਓ, ਜਦੋਂ ਸਿੱਖ ਤੁਰੇ, ਰਤਨ ਸਿੰਘ ਭੰਗੂ ਲਿਖਦਾ ਇੱਕ ਬਜ਼ੁਰਗ ਇਸ ਜਥੇ ਦੇ ਪਿੱਛੇ ਘੋੜੇ ਉੱਪਰ ਅਸਵਾਰ ਹੈ ਤੇ ਕਿਸੇ ਨੇ ਬਾਹਰ ਨਿਕਲਦਿਆਂ ਪੁੱਛ ਲਿਆ ਸ਼ਹਿਰ ਤੋਂ ਕਿ ਅੱਜ ਖਾਲਸਾ ਕਿਸ ਮੁਹਿੰਮ ਤੇ। ਇਸ ਬਜ਼ੁਰਗ ਨੇ ਕਿਹਾ ਅੱਜ ਕਸੂਰ ਫਤਿਹ ਕਰਨ ਚੱਲੇ ਹਾਂ। ਉਹਨੇ ਕਿਹਾ ਆਪਣੀ ਗਿਣਤੀ ਦੇਖੋ, 12 ਕਿਲੇ ਕਸੂਰ ਫਤਿਹ, ਤੁਸੀਂ ਕਿਸ ਤਾਕਤ ਦੇ ਸਹਾਰੇ ਉੱਥੇ ਜਾਓਗੇ? ਤੇ ਉਸ ਬਜ਼ੁਰਗ ਨੇ ਜਿਹੜੇ ਸ਼ਬਦ ਕਹੇ, ਕਹਿਣ ਲੱਗੇ ਉਹਦੇ ਕੋਲ 12 ਕਿਲੇ ਨੇ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦਾ ਵਾਕ ਹੈ ਕਿ ਦਈ ਗੁਰੂ ਗ੍ਰੰਥ ਆਵਾਜ਼ ਸੋਈ ਕਰੋਗੋ ਹਮਰੇ ਕਾਜ। ਗੁਰੂ ਗ੍ਰੰਥ ਸਾਹਿਬ ਨੇ ਹੁਕਮ ਦਿੱਤਾ ਹੈ ਉਹੀ ਸਾਡਾ ਕਾਰਜ ਰਾਸ ਕਰਨਗੇ। ਸੱਚ ਇਹ ਵੇ ਕਿ ਸਿੱਖ ਗਏ 12 ਕਿਲਿਆਂ ਦਾ ਉਹ ਜ਼ਾਲਮ ਹਾਕਮ, ਉਹਦੇ ਤੇ ਫਤਿਹ ਪਾ ਕੇ ਤੇ ਅਨੇਕਾਂ ਔਰਤਾਂ ਨੂੰ, ਅਨੇਕਾਂ ਧੀਆਂ ਭੈਣਾਂ ਨੂੰ ਛੁਡਾ ਕੇ ਉਹਨਾਂ ਦੇ ਘਰਾਂ ਵਿੱਚ ਪਹੁੰਚਾਇਆ, ਉਦੋਂ ਵੀ ਗੁਰੂ ਗ੍ਰੰਥ ਸਾਹਿਬ ਬੋਲਦੇ। ਇਸ ਤੋਂ ਅੱਗੇ ਬੇਨਤੀ ਜੋ ਦਾਸ ਕਰਨ ਲੱਗਾ ਹੈ, ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ, ਸ਼੍ਰੀ ਹਰਿਮੰਦਰ ਸਾਹਿਬ ਦੀ ਸੇਵਾ ਆਪ ਸਭ ਨੂੰ ਪਤਾ ਹੈ ਕਿ ਪਹਿਲਾਂ ਪੁਜਾਰੀ ਕਰਦੇ ਨੇ ਸੇਵਾ ਸੰਭਾਲ, ਪਰ ਇਹ ਘਟਨਾ 1920 ਦੇ ਕਰੀਬ ਦੀ ਹੈ, ਅਕਤੂਬਰ ਦਾ ਮਹੀਨਾ ਹੈ। ਸਰਦਾਰ ਮਹਿਤਾਬ ਸਿੰਘ ਕੋਏ ਨੇ, ਉਹਨਾਂ ਨੇ ਇੱਕ ਖਾਲਸਾ ਬਰਾਦਰੀ ਨਾਮ ਦੀ ਜਥੇਬੰਦੀ ਬਣਾਈ ਸੀ। ਉਹ ਜਲਿਆਂ ਵਾਲੇ ਬਾਗ ਵਿਖੇ ਅੰਮ੍ਰਿਤ ਸੰਚਾਰ ਹੋਇਆ ਤੇ ਦੇਗ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਹਰਿਮੰਦਰ ਸਾਹਿਬ ਆਏ। ਉੱਥੇ ਹੋਇਆ ਕੀ ਕਿ ਜਿਨ੍ਹਾਂ ਨੂੰ ਅਧਰਮੀ ਕਿਹਾ ਜਾਂਦਾ ਸੀ, ਸ਼ੂਦਰ ਸ਼ਬਦ ਵਰਤਦੇ ਸਨ, ਉਹਨਾਂ ਦੀ ਦੇਗ ਪ੍ਰਵਾਨ ਕਰਾਉਣ ਦਾ ਵਕਤ ਨਿਰਧਾਰਿਤ ਕੀਤਾ ਹੁੰਦਾ ਸੀ ਕਿ ਇੰਨੇ ਸਮੇਂ ਵਿੱਚ ਦੇਗ ਕੇਵਲ ਇਹਨਾਂ ਦੀ ਚੜ ਸਕਦੀ ਹੈ, ਅਰਦਾਸ ਹੋ ਸਕਦੀ। ਜਦੋਂ ਉਹ ਸਿੱਖ ਸੰਗਤਾਂ ਆਈਆਂ ਅੰਮ੍ਰਿਤ ਛਕ ਕੇ, ਅੰਦਰੋਂ ਆਵਾਜ਼ ਆਈ ਤੁਹਾਡੀ ਦੇਗ ਦਾ ਵਕਤ ਜਾ ਚੁੱਕਾ ਹੈ, ਅੱਜ ਤੁਹਾਡੀ ਦੇਗ ਦੀ ਅਰਦਾਸ ਨਹੀਂ ਹੋਵੇਗੀ। ਇੱਥੇ ਥੋੜੀ ਜਿਹੀ ਤੂੰ ਮੈਂ ਜ਼ਰੂਰ ਹੋਈ। ਉਸ ਵਕਤ ਸੰਗਤ ਵਿੱਚੋਂ ਆਵਾਜ਼ ਆਈ ਕਿ ਆਪਸ ਵਿੱਚ ਝਗੜਾ ਕਰਨ ਦੀ ਥਾਂ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ ਅਰਦਾਸ ਕਿਉਂ ਨਹੀਂ ਕਰਕੇ ਪੁੱਛ ਲੈਂਦੇ। ਗੁਰੂ ਗ੍ਰੰਥ ਸਾਹਿਬ ਜੋ ਕਹਿਣਗੇ ਦੋਵੇਂ ਧਿਰਾਂ ਮੰਨਣਗੀਆਂ। ਕਹਿੰਦੇ ਨੇ ਉਸ ਵਕਤ ਪੱਲਾ ਪਾ ਕੇ ਅਰਦਾਸ ਕੀਤੀ ਗਈ ਗੱਲ 'ਚ ਕਿ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ, ਆਪ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਇਹ ਗੁਰੂ ਕੇ ਲਾਲ ਅੰਮ੍ਰਿਤ ਦੀ ਦਾਤ ਲੈ ਕੇ ਆਏ ਨੇ, ਪਰ ਪ੍ਰਬੰਧ ਕਹਿ ਰਿਹਾ ਹੈ ਕਿ ਇਹਨਾਂ ਦੀ ਦੇਗ ਪ੍ਰਵਾਨ ਨਹੀਂ ਹੋ ਸਕਦੀ, ਤੁਸੀਂ ਕਿਰਪਾ ਕਰਕੇ ਬਚਨ ਦਿਓ, ਹੁਕਮ ਦਿਓ ਕਿ ਕੀ ਇਹਨਾਂ ਦੀ ਦੇਗ ਪ੍ਰਵਾਨ ਹੋ ਸਕਦੀ ਹੈ। ਉਸ ਵਕਤ ਕਹਿੰਦੇ ਨੇ ਅਰਦਾਸ ਕਰਕੇ ਜਦੋਂ ਮੱਥਾ ਟੇਕਿਆ ਤੇ ਹੁਕਮ ਆਇਆ ਕਿ ਸੋਰਠ ਮਹੱਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਕਹਿ ਭਾਈ, ਰਾਮ ਨਾਮ ਚਿੱਤ ਲਾਏ ਤੇ ਬਚਨਿਆ ਹਰ ਜੀਉ, ਆਪੇ ਬਖਸ਼ ਮਿਲਾਏ, ਗੁਣ ਹੀਣ ਖੰਮ ਅਪਰਾਧੀ ਪੂਰੇ ਸਤਿਗੁਰ ਲੀਏ ਰਲਾਏ। ਜਦੋਂ ਸ਼ਬਦ ਆਇਆ ਪੂਰੇ ਸਤਿਗੁਰ ਲੀਏ ਰਲਾਏ, ਕਹਿੰਦੇ ਨੇ ਹਰ ਇੱਕ ਦੀਆਂ ਅੱਖਾਂ ਵਿੱਚੋਂ ਪ੍ਰੇਮ ਦੇ ਅਥਰੂ ਸਨ। उस दिन गुरु ग्रंथ साहिब की हजूरी विच श्री हरिमंदर साहिब की सेवा पंत खाथां दे विच आई सी। उदो भी एक हुक्मनामा मुड है। उस तो अगे असी देखने हैं कि ननकाणा साहिब का साका हुंदा है। मैं सिर्फ थोड़ी जी बेनतियां तां इस करके पाई, गुरसिखो केवल कहण मात्र नहीं, गुरमुख की संगत करो, किसे करनी कमाई वाले महापुरख की संगत करो, पर एक गल चेते रखियो, गुरगद्दी केवल तन गुरु ग्रंथ साहिब महाराज जी दे कोल है। गुरु ग्रंथ साहिब का शब्द की साड़ी अगवाई करदा है। हजूर सच्चे पातशाह जी दे पवित्र हुक्म ननकाणा साहिब का साका वापरदा है। सिर्फ ट्यूक मात्र भाई लक्ष्मण सिंह का जिक्र, असी फरवरी के महीने विच जिस दिन वह साका हुंदा है हर सिख करदा है। सरदार लक्ष्मण सिंह जिस वक्त ननकाणा साहिब तुरन लगे ने, इधर नहीं मैं बेनती करनी कारण की बने ननकाणा साहिब दे साके दे, क्योंकि सिख गुरुद्वारा मूवमेंट के पहले शहीद भाई साहब भाई खजारा सिंह दी अलादीनपुर वाले तरन तारण साहब के नजदीक वह पिंड है। पर भाई साहब भाई लक्ष्मण सिंह जदो अपने घरों चल रहे ने, ननकाणा साहिब बोरामती हुंदी है, उन्होंने केसी स्नान किया, स्वच्छ बस्त्र पहरे ते देग तैयार करके दुपहरे चलन तो पहला उन्हां दे घर विच चुबारे विच प्रकाश सी, तन गुरु ग्रंथ साहिब दे चरना चले गए, जाके अरदास कीती, सच्चे पातशाह आप जी दे सन्मुख असी दास बेनती करने खां, किसे नूं कोई जबानी फिक्का बोल नहीं बोलिया जाएगा, किसे ते खत नहीं चुकांगे, किसे नाल कोई वधीकी नहीं, सिर्फ एक बेनती करना आया, तन गुरु नानक साहब जी तुहाडे उस दरबार विच बैठा होया प्रबंधक ओ बेरामती कर रहा है, एक कृपा करो उस दरबार की सेवा दे दियो, भावे सिर लग जाए पर मेहर करो सेवा पंथ नूं मिले, असी तुर लगे हां अपने हुक्म की दात बख्शो। इतिहास कहिंदा है जदों हुक्म लिया ते हुक्म आया सुही महला चौथा, अष्टपदियां आया हजूर दी, ओ बचन आया कोई आन मिलावे मेरा प्रीतम प्यारा, खौ तिस पै आप विचाई दर्शन हर देखन कै ताई, कृपा करे ता सतगुरु मेला हर हर नाम त्याई, जे सुख दे ता तुझे आराधी दुख पी तुझे त्याई, जे भुख दे ता इतकी राजा दुख विच सुख मनाई, तन मन काट काट सब अर्पी, हुक्म आ रहा तन मन काट काट सब अर्पी, विच अग्नि आप जलाई पखा फेरी पानी ढोवा तो जो देवें सो खाई, पर सतगुरु तन मन कट कट के भावे राख हो जाए, एक कृपा करो नानक गरीब ढह पया दोबारा हर मेल लिखो वड्याई। भाई साहब अरदास करके घरों तुरे, दूसरा पड़ा उन्होंने शाम किया है एक जगह, उसका नाम है उस टिकाने का निजामपुर देवा सिंह वाला। मैं सिर्फ हुक्मनामे ते केंद्रित होकर बेनती करनी चाहना आप जी दे सन्मुख, उथे पहुंचदा जथा भाई साहब भाई लक्ष्मण सिंह दे घरों, बीबी इंदर कौर उन्हां दा नाम कै ओ नाल है। जदों ओ जथा होर सिख उस थां तो उस पिंड तो शामिल हुंदे ने, जल पानी छकदे ने, ते उस वक्त कहिंदे ने भाई साहब तुसी भावे घरों अरदास करके आए हो, हुण असी भी तुहाडे नाल जाण लगे हां, गुरु ग्रंथ साहिब दे चरणा च अरदास करिए, हुण इकट्ठे होके ते गुरु दा वाक लैके आपां तुरीए। कहिंदे उत्थे भाई साहब भाई लक्ष्मण सिंह ने दूसरी अरदास कीती, ते जदों अरदास करके भावना नाल उस जथे ने मत्था टेकिया, ते जिन्ना हुक्मनामा लिया उन्हां दा नाम सी भाई ईश्वर सिंह जी बहुड़वाल, उन्होंने हजूर का पवित्र रुमाल चुक के पोशाका चुक के हुक्म लिया, ते हुक्म फिर आ गया कि कोई आन मिलावे मेरा प्रीतम प्यारा, खौ तिस पै आप बिचाई, ओही शब्द दोहराए गए कि तन मन काट काट सब अर्पी विच अग्नि आप जलाई। ये जथा श्री ननकाणा साहिब पहुंचदा है, उथे आप सब नूं पता है पहला गोलियां की बाछड़ हुंदी है, उस तो बाद जख्मी तड़फदे सिखां नूं लकड़ दियां मुढ़ियां ते रख के तिखे टकव्यां नाल उन्हां दे तन दा कीमा कीमा कीता जांदा है। श्रोमणी कमेटी ने किताब छापी है शहादत दे संबंध विच, उहदे च लिखिया गया कि जिस चुबच्चे विच संगत अपने पैर स्वश करके आंदी है ਉਹ ਪੂਰੇ ਦਾ ਪੂਰਾ ਚਬੱਚਾ ਖੂਨ ਨਾਲ ਲਬਾਲਾ ਭਰ ਕੇ ਖੂਨ ਉਸ ਤੋਂ ਉੱਤੋਂ ਤਰਦਾ ਪਿਆ ਸੀ। ਇੰਨੀਆਂ ਸ਼ਹਾਦਤਾਂ ਹੋਈਆਂ ਤੇ ਉਸ ਘਟਨਾ ਦਾ ਜ਼ਿਕਰ ਜੋ ਦਾਸ ਕਰ ਲੱਗਾ ਹੈ ਭਾਈ ਸਾਹਿਬ ਭਾਈ ਨਰੈਣ ਸਿੰਘ ਹੋਣਾ ਨੇ ਜੋ ਨਨਕਾਣਾ ਸਾਹਿਬ ਦੇ ਮੈਨੇਜਰ ਰਹੇ ਨੇ ਤੇ ਅਸਲ ਵਿੱਚ ਸਾਕੇ ਤੋਂ ਦੂਜੇ ਦਿਨ ਬਾਅਦ ਜਦੋਂ ਦਰਵਾਜ਼ਾ ਖੁੱਲਿਆ ਤੇ ਉਹ ਆਪ ਸਾਰਾ ਦ੍ਰਿਸ਼ ਅੱਖਾਂ ਨਾਲ ਦੇਖਿਆ ਜੋ ਕੁਝ ਉਹਨਾਂ ਦੇਖਿਆ ਉਹਨਾਂ ਨੇ ਆਪਣੀ ਕਲਮ ਨਾਲ ਇੱਕ ਥਾਂ ਤੇ ਉਹਨੂੰ ਲਿਖ ਦਿੱਤਾ। ਉਹ ਕਹਿੰਦੇ ਨੇ ਕਿ ਜਦੋਂ ਜਥਾ ਅੰਦਰ ਗਿਆ ਉੱਥੇ ਟਕਵੇ ਚੱਲੇ ਗੋਲੀਆਂ ਚੱਲੀਆਂ ਸਭ ਕੁਝ ਹੋਇਆ। ਜਦੋਂ ਪੰਥ ਦੇ ਖੱਤਾਂ 'ਚ ਸੇਵਾ ਆਈ ਦਰਵਾਜ਼ਾ ਖੋਲਿਆ ਤੇ ਇੰਨਾ ਖੌਫਨਾਕ ਦਰਦਨਾਕ ਦ੍ਰਿਸ਼ ਇੱਕ ਸੌ ਉੱਨੀ ਖੋਪੜੀਆਂ ਸੜੀਆਂ ਹੋਈਆਂ ਨਨਕਾਣਾ ਸਾਹਿਬ ਦੀ ਖਦੂਦ ਵਿੱਚੋਂ ਮਿਲੀਆਂ, ਸੱਤ ਖੋਪੜੀਆਂ ਬਾਹਰੋਂ ਮਿਲੀਆਂ, ਇੱਕ ਸੌ ਛੱਬੀ ਖੋਪੜੀਆਂ ਸ਼ਹੀਦਾਂ ਦੀਆਂ ਤੇ ਜਦੋਂ ਹੱਡੀਆਂ ਇਕੱਠੀਆਂ ਕਰਨ ਲੱਗੇ ਤੇ ਦਸ ਟੋਕਰੇ ਖੱਡੀਆਂ ਦੇ ਬਣੇ, ਤਿੰਨ ਟੋਕਰੇ ਕੀਮਾ ਕੀਤੇ ਮਾਸ ਦੇ ਹੋਏ, ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਨੂੰ ਗੋਲੀਆਂ ਲੱਗੀਆਂ। ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਫਰੂਕਿਆਂ ਵਾਲੇ ਬੜੇ ਪਿਆਰੇ ਕੀਰਤਨੀ ਹੋਏ ਨੇ, ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਚਲੇ ਗਏ। ਮਨ ਚ ਆਇਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਹੁਕਮ ਸ਼ਬਦ ਲੈਨੇ ਖਾਂ, ਗੁਰਦੇਵ ਕੀ ਕਹਿ ਰਹੇ ਨੇ। ਬੈਰਾਗ ਸੀ ਅੰਦਰ, ਬਾਹਰ ਸਿੱਖਾਂ ਦੇ ਤਨ ਦੇ ਟੁਕੜੇ ਨੇ ਤੇ ਜਦੋਂ ਭਾਈ ਹੀਰਾ ਸਿੰਘ ਨੇ ਆਪਣੀ ਬੈਰਾਗ ਦਰਦ ਭਰੀ ਆਵਾਜ਼ ਵਿੱਚ ਹੁਕਮ ਲਿਆ ਤੇ ਹੁਕਮ ਸੀ ਕਿ ਤਪ ਤਪ ਲੋਏ ਲੋਏ ਖਾਤ ਮਰੋਰੂ, ਬਾਵਲ ਹੋਈ ਸੋ ਸੋ ਲੋਰੂ, ਤੈ ਸਹਿ ਮਨ ਮੈਂ ਕੀਆ ਰੋਸ, ਮੁਝ ਅਵਗਣ ਸਹਿ ਨਾਹੀ ਦੋਸ਼, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਹਿ ਖੋ ਬਿਰਖੈ ਜਾਲੀ। ਉਸ ਤੋਂ ਬਾਅਦ ਦੇਖੋ ਜਿਸ ਦਿਨ ਸੰਸਕਾਰ ਕੀਤਾ ਗਿਆ, ਪਹਿਲਾਂ ਚਾਰ ਲਾਸ਼ਾਂ ਵਿੱਚੋਂ ਲੱਭੀਆਂ ਉਹ ਰੱਖੀਆਂ ਗਈਆਂ ਚਿਖਾ ਤੇ, 126 ਖੋਪੜੀਆਂ ਟਿਕਾਈਆਂ ਗਈਆਂ, 10 ਟੋਕਰੇ ਖੱਡੀਆਂ ਦੇ ਪਾਏ, 3 ਟੋਕਰੇ ਸਿੱਖਾਂ ਦੇ ਕੀਮਾ ਕੀਤੇ ਹੋਏ ਮਾਸ ਦੇ ਪਾਏ ਤੇ ਜਦੋਂ ਉਹਨਾਂ ਦੀ ਚਿਖਾ ਨੂੰ ਲਾਂਬੂ ਲਾਇਆ ਗਿਆ, ਕਹਿੰਦੇ ਨੇ ਭਾਈ ਸਾਹਿਬ ਭਾਈ ਜੋਧ ਸਿੰਘ ਜੀ ਵਾਈਸ ਚਾਂਸਲਰ ਜੋ ਰਹੇ ਨੇ ਅਰਦਾਸ ਉਹਨਾਂ ਨੇ ਕੀਤੀ ਤੇ ਅਰਦਾਸ ਕਰਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲਿਆ, ਮਹਾਰਾਜ ਇਹਨਾਂ ਵਿੱਚ ਬੱਚੇ ਸਨ ਨੌਜਵਾਨ ਬਿਰਧ, ਤੇਰੇ ਦਰਬਾਰ ਦੀ ਸੇਵਾ ਲਈ ਸ਼ਹਾਦਤ ਦਾ ਜਾਮ ਪੀਤਾ, ਆਪ ਪਵਿੱਤਰ ਹੁਕਮ ਇਹਨਾਂ ਵਾਸਤੇ ਬਖਸ਼ੋ। ਤੇ ਹੁਕਮ ਆਇਆ ਵਡਹੰਸ ਮਹੱਲਾ ਪੰਜਵਾਂ, ਜੋ ਲੋੜੀਂਦੇ ਰਾਮ ਸੇਵਕ ਸਹੀ ਕਾਂਡਿਆ, ਨਾਨਕ ਜਾਣੈ ਸਤ ਸਾਈ ਸੰਤਨਾ ਬਾਹਰ। ਹੁਕਮਨਾਮਾ ਆਇਆ ਮੈਂ ਸਿਰਫ ਇਸ ਕਰਕੇ ਕਿਉਂਕਿ ਇਹ ਸਾਡੇ ਇਤਿਹਾਸ ਨਾਲ ਉਹ ਦਿਹਾੜੇ ਜੁੜੇ ਨੇ ਜਿਨ੍ਹਾਂ ਨੂੰ ਤਕਰੀਬਨ ਹਰ ਸਾਲ ਮਨਾਉਂਦੇ। ਕੋਈ ਪੜਾਅ ਐਸਾ ਨਹੀਂ ਤੇ ਜਿੱਥੇ ਸਿੱਖ ਪੰਥ ਖਾਲਸਾ ਪੰਥ ਗੁਰੂ ਕੇ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਨਹੀਂ ਲੈਂਦੇ। ਆਹ 84 ਵਾਪਰਿਆ ਹੈ, ਮੈਂ ਸ਼ਬਦ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ ਤੇ ਜੇ ਆਪਾਂ ਜ਼ਬਾਨ ਬੰਦ ਵੀ ਕਰ ਲਾਂਗੇ ਚੇਤੇ ਰੱਖਿਓ ਇਹ ਸ਼ਬਦ ਸਾਡੀ ਜ਼ਬਾਨ ਬੰਦ ਕਰਨ ਦੇ ਨਾਲ ਬੰਦ ਹੋਣੇ ਨਹੀਂ। ਇਹ ਹਿਸਟਰੀ ਹੈ ਸਿੱਖਾਂ ਦੀ, ਜਿਸ ਦਿਨ ਸੇਵਾ ਸੰਭਾਲ ਕੀਤੀ ਸਿੰਘ ਸਾਹਿਬ ਬੈਠੇ ਨੇ, ਜੋ ਇਤਿਹਾਸ ਚ ਲਿਖਿਆ ਗਿਆ ਕਿ ਉਸ ਤੋਂ ਬਾਅਦ ਜਦੋਂ ਸੇਵਾ ਹੋਈ ਏ ਤੇ ਇਸ ਦਰਬਾਰ ਵਿੱਚੋਂ ਵੀ ਹੁਕਮ ਆਇਆ ਕਿਸ ਹੋ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋ ਸੀ, ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ। 31 ਅਕਤੂਬਰ ਨੂੰ ਉਹ ਘਟਨਾ ਵਾਪਰਦੀ ਹੈ ਤੇ ਹਰਿਮੰਦਰ ਸਾਹਿਬ ਵਿੱਚੋਂ ਅੰਮ੍ਰਿਤ ਵੇਲੇ ਹੁਕਮਨਾਮਾ ਆ ਰਿਹਾ ਕਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰਾਖ ਲੈ ਹਰ ਜੀਓ, ਹਰ ਨਾਕਸ਼ ਮਾਰ ਪਹੁੰਚਾਇਆ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਸਾਡੇ ਜੀਵਨ ਦੇ ਹਰ ਮੁਕਾਮ ਤੇ ਸਾਡੀ ਅਗਵਾਈ ਕਰਦੀ ਹੈ, ਪਰ ਸਭ ਤੋਂ ਵੱਡੀ ਗੱਲ ਕਿ ਸਿੱਖ ਦੇ ਅੰਦਰ ਸਿਦਕ ਹੋਵੇ। ਮੈਂ ਸਿਰਫ ਅੱਜ ਇਹ ਵਿਸ਼ਾ ਬਾਣੀ ਗੁਰੂ ਗੁਰੂ ਹੈ ਬਾਣੀ ਨਹੀਂ ਲਿਆ, ਮੇਰੇ ਮਨ 'ਚ ਇਹ ਗੱਲ ਕਿਉਂਕਿ ਕੁਝ ਦਿਨ ਪਹਿਲਾਂ ਵੀ ਕਿਸੇ ਕਹਿ ਦਿੱਤਾ ਇਹ ਤਾਂ ਪੁਰਾਣੀ ਗੱਲ ਹੈ। ਮੈਂ ਕਿਹਾ ਨਹੀਂ, ਸਤਿਗੁਰੂ ਨਿਤ ਨਵਾਂ ਹੈ। ਸਿੱਖ ਜਦੋਂ ਭਾਵਨਾ ਨਾਲ ਬਾਣੀ ਪੜ੍ਹਦਾ ਹੈ ਤੇ ਸੱਚ ਇਵੇ ਰੋਜ਼ਾਨਾ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਨਵਾਂ ਹੀ ਆਨੰਦ ਆਉਂਦਾ ਹੈ। ਤੇ ਅੱਜ ਹਰਿਮੰਦਰ ਸਾਹਿਬ ਜਦੋਂ ਸਵੇਰੇ ਹੁਕਮ ਹੁੰਦਾ ਹੈ ਤੇ ਪੂਰੀ ਮਾਨਵਤਾ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਟੈਕਸਟ ਬੁੱਕ ਨਹੀਂ, ਇਹ ਕੇਵਲ ਖੋਲੀ ਬੁੱਕ ਨਹੀਂ, ਇਹ ਕੇਵਲ ਬਾਹਰ ਮੁਖੀ ਗਿਆਨ ਦਾ ਕੋਈ ਪਟਾਰਾ ਨਹੀਂ, ਜਿਹਨੂੰ ਸਿੱਖ ਪਾਲਕੀ ਵਿੱਚ ਮੋਢਾ ਦੇ ਕੇ ਲਿਆਉਂਦੇ ਨੇ, ਇਸ ਵਿੱਚ ਰੱਬੀ ਬਚਨ ਨੇ ਤੇ ਹਰ ਰੋਜ਼ ਅੰਮ੍ਰਿਤ ਵੇਲੇ ਆਪਣੇ ਕਾਰ ਵਿਹਾਰ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੁਣ ਕੇ ਜਾਂਦੇ। ਸਿੱਖ ਦੀ ਇੱਕ ਆਸਥਾ ਹੈ। ਇਸ ਤੋਂ ਅਗਲੀ ਬੇਨਤੀ ਜਿਹੜੀ ਦਾਸ ਨੇ ਕਰਨੀ ਹੈ, ਉਸ ਇਸੀ ਸੰਖੇਪ ਜਿਹੀਆਂ ਬੇਨਤੀਆਂ ਤੁਸੀਂ ਟਿਕ ਕੇ ਸੁਣਿਓ ਮੇਰੀ ਬੇਨਤੀ। ਦੇਖੋ ਇਹ ਧੁਰ ਕੀ ਬਾਣੀ ਹੈ, ਸਿੱਖ ਰਹਿਤ ਮਰਿਆਦਾ ਵਿੱਚ ਇੱਕ ਮਦ ਹੈ ਕਿ ਹਰ ਸਿੱਖ ਆਪਣਾ ਸਧਾਰਨ ਪਾਠ ਕਰੇ। ਅਸੀਂ ਚਲੋ ਸਹਿਜ ਪਾਠ ਕਹਿੰਦੇ, ਉਸ ਮਦ ਵੀ ਤਾਂ ਸਧਾਰਨ ਸ਼ਬਦ ਵਰਤਿਆ। ਹਰ ਸਿੱਖ ਆਪਣਾ ਸਧਾਰਨ ਪਾਠ ਕਰੇ, ਕਿਉਂਕਿ ਲਾਈਵ ਚੱਲ ਰਿਹਾ, ਮੈਂ ਤਾਂ ਬੇਨਤੀ ਕਰਨ ਲੱਗਾ। ਦੇਖੋ ਅਸੀਂ 15-15 ਪੇਜ ਦੀਆਂ 10-10 ਅਖਬਾਰਾਂ ਸਾਡੇ ਲੀਡਰ ਪੜ੍ਹ ਜਾਂਦੇ ਆ, ਪਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੋਈ ਟਾਵਾਂ ਹੀ ਕਰਦਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਸਾਡੇ ਜੀਵਨ ਨੂੰ ਅਗਵਾਈ ਦਿੰਦੀ ਹੈ, ਤੇ ਸਤਿਗੁਰੂ ਖੁਦ ਬੋਲ ਕੇ ਕਹਿੰਦੇ ਨੇ, ਸਿੱਖਾਂ ਜੇ ਅੰਦਰ ਦਾ ਸੁੱਖ ਚਾਹੁੰਦੇ ਤੇ ਆਪਣੇ ਦੁਖੀ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਮਿਲਾ ਦੇ, ਕਿਉਂਕਿ ਗੁਰੂ ਦਾ ਚਿੱਤ ਇੰਨਾ ਠੰਡਾ ਹੈ, ਜਦੋਂ ਤੇਰਾ ਚਿੱਤ ਉਹਦੇ ਵਿੱਚ ਮਿਲੇਗਾ ਤੈਨੂੰ ਵੀ ਠੰਡ ਜ਼ਰੂਰ ਮਿਲੇਗੀ। ਹੁਣੇ ਚ ਅਸੀਂ ਇੱਕ ਬਚਨ ਪੜ੍ਹਨੇ ਆ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾ। ਇਹਦੇ ਅਰਥ ਸ਼੍ਰੀਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਨੇ ਬੜੇ ਪਿਆਰੇ ਕੀਤੇ। ਉਹ ਕਹਿੰਦੇ ਨੇ ਕੀ ਹੈ ਗੁਰੂ ਗ੍ਰੰਥ ਸਾਹਿਬ ਚ, ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਖਿਰਦਾ ਹੈ ਗੁਰੂ ਨਾਨਕ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਖਿਰਦਾ ਹੈ ਪਰਮ ਪੁਰਖ ਭਗਤਾਂ ਦਾ, ਗੁਰੂ ਗ੍ਰੰਥ ਸਾਹਿਬ ਖਿਰਦਾ ਹੈ ਸ਼ਰਧਾ ਵਾਲੇ ਭੱਟਾਂ ਦਾ, ਗੁਰੂ ਗ੍ਰੰਥ ਸਾਹਿਬ ਖਿਰਦਾ ਹੈ ਗੁਰੂ ਕੇ ਭਾਵਨਾ ਵਾਲੇ ਸਿੱਖਾਂ ਦਾ। ਕਹਿੰਦੇ ਨੇ ਜੇ ਤੇਰਾ ਚਿੱਤ ਕਿਸੇ ਮਨਮੁਖ ਬੰਦੇ ਨਾਲ ਜੁੜਿਆ ਹੋਵੇ ਤੇ ਮਨਮੁਖ ਦੇ ਔਗਣ ਤੇਰੇ ਚਿੱਤ ਤੇ ਅਸਰ ਜ਼ਰੂਰ ਕਰਨਗੇ। ਜੇ ਤੇਰਾ ਚਿੱਤ ਕਿਤੇ ਕਣਕ ਕਾਮਣੀ ਵੀ ਜੁੜਿਆ ਹੈ ਤੇ ਤੇਰੇ ਤਨ ਉੱਤੇ ਉਹ ਚਿਤਵਨੀ ਵਾਸ਼ਨਾ ਕਰਕੇ ਅਸਰ ਕਰੇਗੀ। ਜੇ ਤੇਰਾ ਚਿੱਤ ਕਿਸੇ ਦੁਸ਼ਮਣ ਨਾਲ ਜੁੜਿਆ ਤੇਰੇ ਤਨ ਵਿੱਚੋਂ ਈਰਖਾ ਜਨਮ ਲਏਗੀ, ਤੇ ਜੇ ਤੇਰਾ ਚਿੱਤ ਗੁਰੂ ਨਾਨਕ ਦੇ ਚਿੱਤ ਵਿੱਚ ਸਮਾ ਜਾਏਗਾ, ਪੰਜ ਵਕਾਰ ਤੇਰਾ ਖਹਿੜਾ ਛੱਡ ਜਾਣਗੇ, ਸਦੀਵ ਕਾਲ ਲਈ ਸੁੱਖ ਮਿਲੇਗਾ। ਇਹ ਸਤਿਗੁਰੂ ਦਾ ਅੰਮ੍ਰਿਤ ਬਚਨ ਹੈ ਕਿ ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਏ। ਹਜ਼ੂਰ ਧੰਨ ਗੁਰੂ ਅਰਜੁਨ ਦੇਵ ਮਹਾਰਾਜ, ਉਸ ਮਿੱਤਰ ਦਾ ਚਿੱਤ ਉਪਮਾ ਤੋਂ ਰਹਿਤ ਹੈ, ਉਹਦਾ ਮਰਮ ਉਹਦਾ ਭੇਦ ਕੋਈ ਨਹੀਂ ਜਾਣ ਸਕਦਾ। ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਏ, ਗਾਹਕ ਗੁਣੀ ਅਪਾਰ ਸੋ ਤਤ ਪਛਾਣੀਏ। ਆ ਤੀਸਰੀ ਤੁਕ ਧਿਆਨ ਦੇਣ ਵਾਲੀ, ਚਿੱਤੇ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ। ਜੇ ਤੂੰ ਚਾਹੁੰਦਾ ਮੇਰੇ ਅੰਦਰ ਆਤਮਕ ਰੰਗਣ ਚੜੇ, ਜੇ ਤੂੰ ਚਾਹੁੰਦਾ ਗੁਰਮੁਖ ਰੋਮ ਰੋਮ ਹਰ ਧਿਆਵੇ, ਜੇ ਤੂੰ ਚਾਹੁੰਦਾ ਹੈ ਇੱਕ ਦੂ ਜੀਵੋ ਲੱਖ ਹੋ ਹੈ, ਜੇ ਤੂੰ ਚਾਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਮ ਦਾ ਰਸ ਆ ਜਾਏ, ਇੱਕ ਕੰਮ ਕਰ, ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵਿੱਚ ਸਮਾ ਦੇ। ਗੁਰੂ ਦਾ ਚਿੱਤ ਇਤਨਾ ਵਿਸ਼ਾਲ ਹੈ, ਤੇਰਾ ਚਿੱਤ ਸਮਾ ਜਾਏਗਾ ਉਹਦੇ ਵਿੱਚ, ਤੇ ਗੁਰੂ ਦਾ ਚਿੱਤ ਤੈਨੂੰ ਆਤਮਕ ਰੰਗਣ ਬਖਸ਼ ਦੇਵੇਗਾ। ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਰਾਂ, ਹਰ ਹਾਂ ਚੰਚਲ ਚੋਰਹਿ ਮਾਰ ਤਾਂ ਪਾਵੇ ਸੱਚ ਧਨਾ। ਇਹ ਚੰਚਲ ਚੋਰ ਤਾਂ ਮਿਲਣ ਮਰਨਗੇ ਜੇ ਤੂੰ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਚ ਸਮਾਏਗਾ। ਸਿਰਫ ਅੱਜ ਦੀ ਵਿਚਾਰ ਦਾ ਮੈਂ ਜਾਣ ਕੇ ਪ੍ਰਕਰਨ ਰੱਖਿਆ ਸੀ, ਮਨ ਚ ਤਾਂ ਸੀ ਕੁਝ ਹੋਰ ਕਹਿਣ ਲਈ। ਮੈਂ ਬੇਨਤੀ ਕਰਨੀ ਚਾਹਾਂਗਾ, ਗੁਰ ਸਿੱਖੋ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਨਾਲ ਜੁੜੋ, ਪਰ ਪਾਠ ਸੰਥਿਆ ਤੋਂ ਬਿਨਾਂ ਨਹੀਂ, ਕਿਉਂਕਿ ਅੱਜ ਸਹਿਜ ਪਾਠ ਬਹੁਤ ਹੁੰਦੇ ਨੇ ਘਰਾਂ ਚ। ਕਹਿੰਦੇ ਨੇ ਬਾਬਾ ਜੀ ਦੇ ਚਰਨਾਂ ਚ ਅਰਦਾਸ ਕਰਕੇ ਚਰਨੀ ਲਾ ਦਿੱਤਾ। ਗੁਰਮੁਖੋ ਸੰਥਿਆ ਤੋਂ ਬਿਨਾਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਨਹੀਂ ਆ ਸਕਦਾ। ਕਿਤਨਾ ਚੰਗਾ ਹੋਵੇ ਜਿੱਥੇ ਕਰੋੜਾਂ ਰੁਪਈਆਂ ਦਾ ਲੰਗਰ ਛਕਾਇਆ ਜਾਂਦਾ ਹੈ। ਇੱਕ ਇੱਕ ਸ਼ਹਿਰ ਚ ਮੈਂ ਸ਼ਬਦ ਵਰਤ ਰਿਹਾ ਨਗਰ ਕੀਰਤਨਾਂ ਤੇ, ਉਸ ਪੁਰਬ ਨੂੰ 40 ਦਿਨ ਕਿਉਂ ਨਾ ਮਿਲਾਇਆ ਜਾਏ। 40 ਦਿਨ ਤੋਂ ਮਤਲਬ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਨ ਹੈ ਕਿ ਗੁਰਦੁਆਰੇ ਵਿੱਚ ਪੋਥੀਆਂ ਸਾਹਿਬ ਹੋਣ। ਮੈਂ ਲਾਈਵ ਚੱਲ ਰਿਹਾ ਤਾਂ ਬੇਨਤੀ ਕਰ ਰਿਹਾ, ਰੋਜ਼ ਸ਼ਾਮ ਨੂੰ ਕੰਮ ਕਾਰ ਸੰਕੋਚ ਕੇ ਗੁਰੂ ਕਾ ਸ਼ੁੱਧ ਪਾਠੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇ, ਸੰਗਤਾਂ ਪੋਥੀ ਸਾਹਿਬ ਤੋਂ ਨਾਲ ਦਰਸ਼ਨ ਕਰਨ ਤੇ ਸੁਣ, ਘਰ ਜਾ ਕੇ ਉਸ ਸੰਥਿਆ ਨੂੰ ਪਕਾਣ, ਤੇ ਮੇਰਾ ਖਿਆਲ ਹੈ ਅਗਲੇ ਪ੍ਰਕਾਸ਼ ਪੁਰਬ ਤੱਕ ਸਿੱਖ ਖੁਦ ਗੁਰੂ ਗ੍ਰੰਥ ਸਾਹਿਬ ਦਾ ਪਾਠੀ ਬਣ ਜਾਏਗਾ। ਲੋੜ ਹੈ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਦੀ, ਦੂਸਰੀ ਲੋੜ ਹੈ ਵਿਚਾਰ ਦੀ, ਤੇ ਤੀਸਰੀ ਲੋੜ ਅਤ ਲਾਜ਼ਮੀ ਹੈ, ਉਹ ਹੈ ਆਚਾਰ ਦੀ। ਜੇ ਵਿਚਾਰ ਤੋਂ ਬਾਅਦ ਆਚਾਰ ਆਚਰਨ ਹੋਵੇਗਾ, ਫਿਰ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਸਾਡਾ ਨਿਸਤਾਰਾ ਕਰਨਗੇ। ਸਮਾਂ ਸਮਾਪਤ ਹੈ, समूह सिंह साहबान जी का जथेदार श्री अकाल तख्त साहब सिंह साहब ज्ञानी गुरबचन सिंह, साढ़े बजुर्ग सिंह साहब ज्ञानी मोहन सिंह जी, सिंह साहब ज्ञानी मल सिंह जी, साढ़े अति सत्कारयोग सिंह साहब ज्ञानी मान सिंह जी, सब का धन्यवाद। साध संगत जी, मेरे तो बोलदिया किते जज्बात विच कोई शब्द किसी दे अंदर नू ठेस पहुंची होवे बख्श दिया जे, पर गुरु दे हुक्म ते भरोसा रखिए, इस हुक्म ते सिदक रखांगे ते बेड़ा जरूर पार होवेगा। वाहिगुरु जी का खालसा, वाहिगुरु जी की।